एक ओंकार श्री वाहिगुरु जी की फतेह। श्री गुरु गोबिंद सिंह जी दियां गुरबालम साखियां। पटने अवतार साडे पहले गुरु श्री गुरु नानक देव जी होए हन अते दसवें गुरु श्री गुरु गोबिंद सिंह जी। श्री गुरु गोबिंद सिंह जी दा अवतार पटने शहर विच होया सी। अवतार होना किस नूं आखीदा है? जिवें कोई बच्चा जम्मे तां कहीदा है फलाणा बालक जम्मिया है। इस तरह अवतार होना गुरु साहिबां दे दुनिया विच आउण नूं आखीदा है, क्योंकि ओह लोकां वांगू करमां करके नहीं जन्मदे, ओह दुनिया दा भला करन वास्ते उत्तों मानो उतरदे हन। जो साडे दसवें गुरु जी पटने विच अवतार होए सन, उन्हां दे पिता जी दा नाम श्री गुरु तेग बहादुर जी सी। गुरु तेग बहादुर साडे नौवें गुरु साहिब हन। भला जी पटना किथे कु होया? पटना एक वड्डा शहर है जो बिहार सूबे दी राजधानी है, जो श्री अमृतसर तो लगभग 800 मील है। एह नगर गंगा दे किनारे उरारले पासे दूर ताई चला गया है। कलकत्ते जाओ ता रस्ते विच आउंदा है। इस शहर विच जन्म स्थान है गुरु जी दा। भला जी नौवें गुरु जी ता पंजाब रहंदे सी, ते दसवें गुरु जी ता 800 मील दूर जाके अवतार किकू होया? श्री गुरु तेग बहादुर जी आसाम नू गए सन। रस्ते विच प्रयाग आदि थावां उत्ते हुंदे होए पटने गए सन। तदों पटने ते सहसराम आदि नगरां विच दूर दूर गुरु की सिखी फैली हुई सी। पटने पहुंच के नौवें गुरु साहिब जी आसाम नू चले गए। पटने तो अगे जाके बिहार मुकदा ते बंगाल आउंदा है। होर परे नू जाओ ते बंगाल मुकदा ते आसाम आउंदा है। इस आसाम देश विच कदे गुरु नानक साहिब जी भी गए सन, हुण गुरु तेग बहादुर जी गए सन। गुरु जी आप ता आसाम नू चले गए, पर अपनी पवित्र पत्नी श्रीमती साडी माता गुजरी जी नू पटने छोड़ गए सन। नाल उना दे वीर कृपाल चंद जी नू, नाल अपनी माता नानकी जी नू अते होर प्रेमी सिखां ते सेवकां नू छोड़ गए सन। उना दे मगरों श्री गुरु गोबिंद सिंह जी दा अवतार इत्थे होया। तदों सी पोह महीने दे चानने पख दी सतवीं ते सम्मत सी 1723 बिक्रमी। पटने विच गुरसिखी चोखी है सी। आप जी दे अवतार ते घर घर खुशियां होईयां। फिर आसाम गुरु जी नूं खबर कली गई। ओथे सिखां ने ते राजे दी फौज ने बड़े शदियाने वजाए। पंजाब विच खबर आई तां गुरसिखां दे घर वधाईयां वजियां। शाह भीख दी साखी। एक मुसलमान फकीर रब दी बंदगी करन वाला उस समय होया है। ओदे वड्डे कोहड़ाम पिंड दे सन। आप सियाणे पिंड विच रहिंदे सी, जो कैंसल दे लागे करनाल दे जिले विच है। जदो पटने विच गुरु गोबिंद सिंह जी प्रगट होए तां शाह भीख समाधि लाके रब जी दे ध्यान विच जुड़िया बैठा सी। इस नूं इक चानना दसिया। इसने डिठा कि इस चानने विच इक बड़े उच्चे महापुरख जो उन्हां दे पैगंबरां तों भी वड्डे हन धरती उत्ते आए हन। इसने एह भी वेख लिया कि ओह पटने शहर विच फलाणे मकान विच उतरे हन। एह भी देख लिया कि ओह लोकां नूं सुख देण वास्ते ते जोरां वरां डाढ़ियां ते धक्के करन वालियां नूं सोधण आए हन, अर्थात सिद्धे रस्ते पाउण लई आए हन। सो शाह भीख नूं प्यार आ गया ते कई सौ मील दा सफर करके पटने पहुंच गया। जां गुरु घर दी ड्योढ़ी विच अलख जगाई, गुरु घर दे राखे चौबदार ने पुछया, साईं लोक जी किकों आए हो? तां आपने आख्या साहिबजादे दे दर्शन नूं आया हां। मैं अपने ध्यान विच वेख्या है कि बड़े तेज वाले आए हन। घर विच पहलां तां मामा जी ते होरना ने शुभा कीता कि एह कोई गुज्जा वैरी ना होवे, पर फिर तसल्ली आ गई ता एक ड्योड़ी विच दीवान ला के सोने पालक नू मामा जी ले आए। होर सिख संगत भी आ जुड़ी। शाह भीख ने दर्शन करके मत्था टेकिया, चरण अखां नू लाए, फेर दो निक्कियां मटकियां मठियाई दियां अगे कीतियां। इना दोहां उत्ते सोने बालक ने अपने हाथ ला दिते। सारे देखण वाले हैरान हो गए। शाह भीख ने कहा, धन हो धन हो। फिर मत्था टेकिया ते जो कुछ भेटा चढ़ाउण वास्ते लियाया सी अगे धर दित्तियां। फिर मत्था टेक के ते मामा जी नूं शुकर शुकर आख के अदब नाल बाहर आ गया। ਬਾਹਰ ਆਏ ਨੂੰ ਉਸ ਦੇ ਮੁਰੀਦਾਂ ਨੇ ਅਰਥਾਤ ਚੇਲਿਆਂ ਨੇ ਪੁੱਛਿਆ, ਆਪ ਜੀ ਉਹ ਮਠਿਆਈ ਦੀਆਂ ਦੋਵੇਂ ਮਟਕੀਆਂ ਮੋੜ ਲਿਆਏ, ਇਹ ਨਾ ਭੇਟਾ ਕੀਤੀਆਂ? ਤਾਂ ਸ਼ਾਹ ਪੀਖ ਕਹਿਣ ਲੱਗਾ, ਮੈਂ ਤਾਂ ਇਹ ਪਰਖਣ ਵਾਸਤੇ ਕੀਤੀਆਂ ਸਨ। ਅੱਗੇ ਮੇਰੀ ਪੁੱਛ ਸੀ ਕਿ ਤੁਸੀਂ ਜੋ ਬੜੇ ਤੇਜ ਵਾਲੇ ਆਏ ਹੋ, ਕਿਸ ਨੂੰ ਰੱਖੋਗੇ, ਕਿਸ ਨੂੰ ਮਾਰੋਗੇ, ਹਿੰਦੂਆਂ ਨੂੰ ਕਿ ਮੁਸਲਮਾਨਾਂ ਨੂੰ? ਜਦ ਸਾਹਿਬਜ਼ਾਦੇ ਬੜੇ ਤੇਜ ਵਾਲੇ ਨੇ ਦੋਵੇਂ ਹੱਥ ਦੋਹਾਂ ਨੂੰ ਛੁਹਾ ਦਿੱਤੇ ਤਾਂ ਮੈਂ ਸਮਝ ਗਿਆ ਕਿ ਆਖਦੇ ਹਨ, ਅਸੀਂ ਨਾ ਹਿੰਦੂ ਦਾ ਨਾ ਮੁਸਲਮਾਨ ਦਾ ਨਾਸ਼ ਕਰਨਾ ਹੈ, ਅਸਾਂ ਤਾਂ ਜ਼ੁਲਮ ਦਾ ਨਾਸ਼ ਕਰਨਾ ਹੈ, ਸਾਡਾ ਵੈਰ ਕਿਸੇ ਨਾਲ ਵੀ ਨਹੀਂ। ਸੁਣੋ ਮੇਰੇ ਮਰੀਦੋ, ਇਸ ਬਾਲਕੇ ਨੂੰ ਰੱਬ ਜੀ ਨੇ ਘੱਲਿਆ ਹੈ, ਸਾਰੇ ਅਦਬ ਕਰੋ ਤੇ ਮੱਥਾ ਟੇਕੋ। ਇਸ ਤਰ੍ਹਾਂ ਸ਼ਾਹ ਪੀਖ ਦਰਸ਼ਨ ਕਰਕੇ ਆਪਣੇ ਦੇਸ਼ ਮੁੜ ਆਇਆ। ਬਾਲ ਚੋਜ, ਜਿਕੂ ਬੱਚੇ ਮਾਵਾਂ ਦੀਆਂ ਗੋਦੀਆਂ ਵਿਚ ਪਲਦੇ ਹਨ, ਆਪ ਵੀ ਆਪਣੀ ਪਿਆਰੀ ਮਾਤਾ ਦੀ ਗੋਦੀ ਵਿਚ ਖੇਲ ਖੇਲ ਕੇ ਪਲੇ। ਮਾਂ ਬੜੇ ਲਾਡਾਂ ਨਾਲ ਪਾਲਦੀ ਸੀ। ਦਾਦੀ, ਜਿਨ੍ਹਾਂ ਦਾ ਨਾਂ ਮਾਤਾ ਨਾਨਕੀ ਜੀ ਸੀ, ਵੀ ਬਹੁਤ ਲਾਡ ਕਰਦੀ ਸੀ। ਮਾਮਾ ਕਿਰਪਾਲ ਚੰਦ ਜੀ ਪਿਆਰ ਵੀ ਕਰਦੇ ਸਨ, ਲਾਡ ਵੀ ਲੜਾਉਂਦੇ ਸਨ ਤੇ ਹਰ ਤਰ੍ਹਾਂ ਦੀ ਰਾਖੀ ਵੀ ਕਰਦੇ ਸਨ। ਬਾਲਕ ਗੁਰੂ ਜੀ ਦਾ ਨਾਮ ਗੋਬਿੰਦ ਸਿੰਘ ਰੱਖਿਆ ਗਿਆ। ਮਾਤਾ ਤੇ ਦਾਦੀ ਲਾਡ ਨਾਲ ਗੋਬਿੰਦ ਗੋਬਿੰਦ ਕਰਕੇ ਵਾਜਾਂ ਮਾਰਦੀਆਂ ਸਨ। ਬਾਲਕ ਗੁਰੂ ਬਹੁਤ ਸੋਹਣੇ ਸਨ, ਬੜੇ ਹਸਮੁਖ ਸਨ, ਹਰ ਵੇਲੇ ਹੰਸੂ ਹੰਸੂ ਕਰਦੇ ਲੱਗਦੇ ਸਨ। ਹੋਰਨਾਂ ਬਾਲਾਂ ਵਾਂਗੂ ਰੋਣਾ ਤਾਂ ਜਾਣਦੇ ਹੀ ਨਹੀਂ ਸਨ। ਦਿਨੋ ਦਿਨ ਵੱਡੇ ਹੋ ਰਹੇ ਸਨ, ਪਹਿਲੋਂ ਖਿਡੌਣਿਆਂ ਨਾਲ ਖੇਡਣ ਲੱਗੇ, ਫਿਰ ਵੱਡੇ ਹੋਏ ਤਾਂ ਰਿੜਦੇ ਰਿੜਦੇ ਖੜੋਣ ਲੱਗ ਪਏ। ਰਿੜਦੇ ਵੀ ਬੈਠੇ ਬੈਠੇ ਸਨ, ਕਮਰ ਝੁਕਾ ਕੇ ਕਦੇ ਨਾ ਸਿਰ ਰਿੜੇ, ਖੜੋਂਦੇ ਖੜੋਂਦੇ ਫਿਰ ਤੁਰਨ ਲੱਗ ਪਏ। ਇਸੀ ਤਰ੍ਹਾਂ ਦਿਨੋ ਦਿਨ ਵੱਡੇ ਹੁੰਦੇ ਗਏ। ਮਾਂ ਬੜੇ ਲਾਡ ਨਾਲ ਸੋਹਣੇ ਸੋਹਣੇ ਕੱਪੜੇ ਪਾਉਂਦੀ ਸੀ। ਜਦੋਂ ਜਰਾ ਹੋਰ ਸਿਆਣੇ ਹੋਏ ਤੇ ਤੁਰਨ ਫਿਰਨ ਲੱਗ ਪਏ ਤਾਂ ਮਾਤਾ ਜੀ ਆਪ ਦੇ ਸੀਸ ਪੱਗ ਬੰਨਦਿਆ ਕਰਦੇ ਸਨ। ਸ਼ਹਿਰ ਦੇ ਸਿੱਖ ਸੇਵਕ ਬੜੇ ਬੜੇ ਧਨੀ ਲੋਕ ਵੀ ਸਨ। ਧਨੀਆਂ ਦੀਆਂ ਇਸਤਰੀਆਂ ਖਿਡੌਣੇ, ਕੱਪੜੇ, ਗਹਿਣੇ ਲਿਆ ਲਿਆ ਭੇਟਾ ਕਰਦੀਆਂ ਸਨ। ਇੱਕ ਦਿਨ ਕਿਸੇ ਬੀਬੀ ਨੇ ਸੋਹਣੀ ਨਿੱਕੀ ਜਿਹੀ ਵਡਮੁੱਲੇ ਖੰਭਾਂ ਦੀ ਕਲਗੀ, ਜੋ ਜੜਾਊ ਜਿਗਾ ਉੱਤੇ ਲਾਈ ਹੋਈ ਸੀ, ਲਿਆ ਭੇਟਾ ਕੀਤੀ। ਮਾਤਾ ਜੀ ਨੇ ਉਹ ਕਲਗੀ ਕਦੇ ਕਦੇ ਪੱਗ ਵਿਚ ਸਜਾ ਦੇਣੀ, ਤਦੋਂ ਲੋਕੀ ਕਲਗੀਆਂ ਵਾਲਾ ਕਹਿਣ ਲੱਗ ਪਏ। ਹੁਣ ਵਰੇਸ ਬਾਲਾਂ ਨਾਲ ਖੇਡਣ ਦੀ ਆ ਗਈ। ਕਦੇ ਆਪਣੇ ਵਿਹੜੇ ਵਿਚ, ਕਦੇ ਗਲੀ ਵਿਚ, ਕਦੇ ਬਾਜ਼ਾਰਾਂ ਵਿਚ ਖੇਡਦੇ ਤੇ ਕਦੇ ਗੰਗਾ ਕਿਨਾਰੇ ਜਾ ਨਿਕਲਦੇ। ਪਤਾ ਨਹੀਂ ਲੱਗਾ ਕਦੋਂ ਤੇ ਕਿੰਜ ਕਰਨਾ ਸਿੱਖ ਗਏ। ਮਾਮਾ ਜੀ ਰਾਖੀ ਰੱਖਦੇ, ਨਾਲ ਵੀ ਜਾਂਦੇ, ਵਿਹੜੀਆਂ ਵਿਚ ਆਪ ਲੈ ਚੜਦੇ, ਪਰ ਬਾਲ ਗੁਰੂ ਜੀ ਆਪਣੇ ਆਪ ਵੀ ਅਚਰਜ ਖੇਡਾਂ ਰਚਾਉਂਦੇ, ਬੱਚਿਆਂ ਨੂੰ ਫੌਜਾਂ ਵਾਂਗੂ ਖੜਿਆ ਕਰਕੇ ਆਪਣੇ ਹੁਕਮ ਦਿੰਦੇ, ਅੱਗੇ ਪਿੱਛੇ ਤੋਰਦੇ, ਖੜਾ ਕਰਦੇ, ਭਜਾਉਂਦੇ ਤੇ ਰੋਕਦੇ। ਸਭ ਬੱਚੇ ਮਗਰ ਮਗਰ ਹੁਕਮ ਮੰਨਦੇ ਟੁਰਦੇ। ਆਪਣੇ ਸਾਥੀ ਬਾਲਾਂ ਨੂੰ ਬਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਈ ਵੇਰ ਘਰ ਲੈ ਆਉਂਦੇ, ਪੰਗਤ ਲਵਾ ਕੇ ਰੋਟੀ ਖਿਲਾਉਂਦੇ। ਜਦ ਬੇੜੀ ਦੀ ਸੈਰ ਨੂੰ ਜਾਂਦੇ ਜਾਂ ਬਾਗਾਂ ਦੀ ਸੈਰ ਨੂੰ ਜਾਂਦੇ ਤਾਂ ਵੀ ਬਾਲਾਂ ਦੀ ਆਪਣੀ ਸੈਨਾ ਕਈ ਵੇਰ ਨਾਲ ਲੈ ਜਾਂਦੇ। ਕਦੇ ਨਦੀ ਕਿਨਾਰੇ ਘਾਟ ਤੇ ਜਾ ਕੇ ਬੱਚੇ ਨਦੀ ਵਿਚ ਵੜ ਕੇ ਖੂਬ ਪਾਣੀ ਉਛਾਲਦੇ ਤੇ ਅਨੇਕ ਖੇਡਾਂ ਕਰਦੇ। ਕਦੇ ਅੱਗੇ ਅੱਗੇ ਆਪ ਟੁਰਦੇ, ਮਗਰ ਬੱਚੇ ਕਦਮ ਬੰਨ ਕੇ ਟੁਰਦੇ। ਕਦੇ ਖੇਲਦੇ ਇਕ ਦੂਜੇ ਤੇ, ਖੇਲਾਂ ਵਿਚ ਹੀ ਹੱਲੇ ਕਰਕੇ ਗੁੱਥਮ ਗੁੱਥੇ ਹੋ ਜਾਂਦੇ। ਬਾਜ਼ਾਰ ਵਿਚ ਕੋਈ ਬਾਹਰੋਂ ਆਇਆ ਪੁੱਛਦਾ ਕਿ ਬੱਚੇ ਅਨੋਖੀਆਂ ਖੇਲਾਂ ਖੇਲਦੇ ਹਨ, ਕੌਣ ਹੈ ਇਨ੍ਹਾਂ ਦਾ ਮੀਰੀ ਸਰਦਾਰ? ਤਾਂ ਕਿਸੇ ਦੱਸਣਾ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਾਹਿਬਜ਼ਾਦਾ ਗੋਬਿੰਦ ਹੈ। ਜੇ ਉਸ ਪੁੱਛਣਾ ਉਹ ਗੋਬਿੰਦ ਕਿਹੜਾ ਹੈ, ਤਾਂ ਕਿਸੇ ਦੱਸਣਾ, ਤੂੰ ਸਿਆਣ ਕਰ ਲੈ ਸਾਰੇ ਮੁੰਡਿਆਂ ਦੀ, ਜਿਸ ਦੀ ਪੱਗ ਵਿਚ ਕਲਗੀ ਹੋਏਗੀ ਉਹ ਹੈ ਗੋਬਿੰਦ। ਸਾਰਿਆਂ ਨੂੰ ਮਗਰ ਪਿੱਛੇ ਲਾ ਕੇ ਤੋਰਨ ਵਾਲਾ ਤੇ ਨਵੀਆਂ ਖੇਲਾਂ ਦੱਸਣ ਵਾਲਾ। ਪੂਰੇ ਗੁਰੂ ਦਾ ਬਾਲ ਕਾਜੂ ਹੋਇਆ, ਇਹ ਬੜੇ ਤੇਜ ਵਾਲਾ ਹੈ, ਇਹ ਧੁਰੋਂ ਰੱਬ ਜੀ ਪਾਸੋਂ ਆਇਆ ਹੈ। ਇਹ ਗੱਲ ਵੀ ਲੋਕਾਂ ਵਿਚ ਹੋ ਗਈ ਕਿ ਇਹ ਬਾਲਕਾ ਕਿਸੇ ਵੇਲੇ ਡਾਢੀ ਖੁਸ਼ੀ ਕੇ ਗੁੱਸੇ ਵਿਚ ਜੋ ਕੁਛ ਆਖ ਦਿੰਦਾ ਹੈ ਤਾਂ ਉਹ ਕੁਛ ਹੋ ਕੇ ਰਹਿੰਦਾ ਹੈ। ਇਸ ਕਰਕੇ ਨਾਲ ਦੇ ਖੇਲਣ ਵਾਲੇ ਬਾਲਕ ਤੇ ਗੁਰਸਿੱਖ ਤੇ ਬੀਬੀਆਂ ਭੈ ਵੀ ਮੰਨਣ ਲੱਗ ਪਏ ਸਨ। ਪਰ ਬੜੇ ਅਚਰਜ ਦੀ ਗੱਲ ਹੈ ਕਿ ਇਕ ਦਿਨ ਕੁਛ ਬੀਬੀਆਂ ਨੇ ਬੜੇ ਪਿਆਰ ਦੇ ਕੇ ਇਹ ਵਾਹ ਲਾਈ ਕਿ ਗੁਰੂ ਬਾਲਕੇ ਦੇ ਮੂੰਹੋਂ ਇਹ ਅਸੀਸ ਨਿਕਲ ਜਾਵੇ ਕਿ ਇਸ ਬੀਬੀ ਦੇ ਘਰ ਬੱਚੇ ਜੰਮ ਪੈਣ। ਕਿਸ ਬੀਬੀ ਦੇ? ਕੋਈ ਆਪਣੇ ਵਿਚੋਂ ਬੀਬੀ ਲੈ ਆਈਆਂ ਸਨ, ਜਿਸ ਨੂੰ ਪੁੱਤਰ ਖਿਡਾਉਣ ਦੀ ਬੜੀ ਰੀਝ ਆਉਂਦੀ ਸੀ। ਜਦ ਸਾਰੀਆਂ ਬੀਬੀਆਂ ਨੇ ਫਲਾਹੁਣੀਆਂ ਦੇ ਕੇ ਫੁਲਾਇਆ ਕਿ ਹੇ ਗੁਰੂ ਕੇ ਨੰਦਨ ਜੀ, ਇਸ ਬੀਬੀ ਨੂੰ ਕਹਿ ਦਿਓ ਜਾ ਤੇਰੀ ਗੋਦੀ ਬੇਟਾ ਖੇਲੇਗਾ, ਤਦ ਝੱਟ ਹਾਸੇ ਖੇਡੇ ਦਾ ਚਿਹਰਾ ਵੱਟ ਗਿਆ। ਸਿਆਣੇ ਕਿਸੇ ਵੱਡੇ ਗਿਆਨੀ ਵਾਂਗ ਗੱਲਾਂ ਕਰਨ ਲੱਗ ਪਏ। ਆਖਣ ਲੱਗੇ, ਇਹਦੇ ਕਰਮ ਜਾਣਨ, ਕਰਮ ਹੋਏ ਤਾਂ ਬੇਟਾ ਹੋ ਜਾਸੀ, ਮੈਂ ਕਿਉਂ ਆਖਾਂ ਪੁੱਤਰ ਜੰਮੇ। ਸਾਰੇ ਹੈਰਾਨ ਹੋ ਗਏ ਕਿ ਬਾਲਕੇ ਦੀ ਉਮਰਾਂ ਦੇਖੋ ਤੇ ਕਿਸੇ ਦੀ ਫੁਲਾਹਣੀ ਵਿਚ ਨਹੀਂ ਆਇਆ ਤੇ ਕੈਸੀ ਗੱਲ ਪੱਕੀ ਦਿਨਾਈ ਦੀ ਕਰ ਦਿੱਤੀ ਸੋ। ਇਸੇ ਤਰ੍ਹਾਂ ਇਕ ਦਿਨ ਮਾਤਾ ਜੀ ਨੂੰ ਬੇਨਤੀ ਕੀਤੀ ਗਈ ਕਿ ਸਾਹਿਬਜ਼ਾਦੇ ਦੇ ਮੂੰਹੋਂ ਇਸ ਬੀਬੀ ਨੂੰ, ਜਿਸ ਨੂੰ ਨਾਲ ਲਿਆਈਆਂ ਹਾਂ, ਅਸੀਸ ਲੈ ਦਿਓ ਕਿ ਇਹ ਪੁੱਤਰ ਖਿਡਾਵੇ। ਜਦ ਆਪ ਜੀ ਖੇਡਦੇ ਖੇਡਦੇ ਆਏ ਤਾਂ ਮਾਤਾ ਜੀ ਨੇ ਪਿਆਰ ਦੇ ਕੇ ਕਿਹਾ, ਬੇਟਾ, ਇਹ ਤੇਰੇ ਪਿਤਾ ਗੁਰੂ ਜੀ ਦੇ ਸਿੱਖ ਹਨ, ਅਸੀਸ ਦੇਹੋ, ਕਹੋ ਜਾ ਤੇਰੀ ਗੋਦੀ ਪੁੱਤਰ ਖੇਲੇਗਾ। ਤਾਂ ਉਸੇ ਬਾਲਕ ਲੀਲਾ ਦੇ ਰੰਗ ਵਿਚ ਤਾੜੀ ਮਾਰ ਕੇ ਹੱਸੇ, ਅੰਮਾ, ਪੁੱਤਰ ਐਵੇਂ ਦੇ ਦੇਈਦੇ ਹਨ? ਇਨ੍ਹਾਂ ਕੋਲ ਕਈ ਕਿਸ਼ਤੀਆਂ ਹਨ, ਇਕ ਜੋ ਸਭ ਤੋਂ ਸੋਹਣੀ ਹੈ ਮੈਨੂੰ ਦੇ ਦੇਣ, ਫਿਰ ਇਕ ਪੁੱਤਰ ਕੀ ਪੰਜ ਲੈ ਲੈਣ। ਉਸ ਸਵਾਣੀ ਨੇ ਮੱਥਾ ਟੇਕਿਆ, ਖੁਸ਼ ਹੋ ਗਈ ਕਿ ਮੈਨੂੰ ਆਸੀਸ ਮਿਲ ਗਈ ਹੈ। ਉਸ ਦੀਆਂ ਸਾਥਣਾਂ ਨੇ ਕਿਹਾ ਕਿ ਸਾਹਿਬਜ਼ਾਦੇ ਜੀ, ਉਹ ਕਿਸ਼ਤੀ ਹੁਣ ਤੋਂ ਆਪ ਦੀ ਹੋ ਗਈ, ਅਸਾਂ ਭੇਟਾ ਕਰ ਦਿੱਤੀ ਹੈ। ਨਿੱਕੀ ਜਿਹੀ ਛੜੀ ਹੱਥ ਵਿਚ ਸੀ, ਉਹ ਬੀਬੀ ਦੇ ਸਿਰ ਤੇ ਪੰਜ ਨਿੱਕੀਆਂ ਠੋਕਰਾਂ ਦੇ ਕੇ ਬੋਲੇ, ਇਕ ਨਹੀਂ ਪੰਜ ਹੋਣਗੇ। ਘਰ ਜਾ ਕੇ ਉਸ ਬੀਬੀ ਨੇ ਆਪਣੇ ਪਤੀ ਨੂੰ ਕਿਹਾ, ਉਹ ਬੜਾ ਸ਼ਾਹ ਸੀ ਤੇ ਬੇੜੀਆਂ ਦਾ ਮਾਲਕ ਸੀ, ਗੁਰੂ ਕਾ ਸਿੱਖ ਸੀ। ਉਸ ਨੇ ਧੰਨ ਭਾਗ ਸਮਝੇ ਕਿ ਗੁਰੂ ਬਾਲਕੇ ਦੇ ਮੂੰਹੋਂ ਸ਼ੁਕਰ ਹੈ ਨਿੱਕੀ ਜਿਹੀ ਮੰਗ ਨਿਕਲੀ ਹੈ, ਨਹੀਂ ਤਾਂ ਗੁਰੂ ਦਾਤੇ ਹਨ, ਕਦੇ ਕੁਛ ਨਹੀਂ ਮੰਗਦੇ। ਹੈ ਤਾਂ ਬਿਲਾਸ ਬਾਲਕੇ ਦਾ, ਪਰ ਸ਼ੁਕਰ ਹੈ ਕਿ ਕੁਛ ਮੰਗਿਆ ਨੇ। ਇਨ੍ਹਾਂ ਨੂੰ ਕੋਈ ਪਰਵਾਹ ਪਈ ਹੈ? ਉਸੇ ਦਿਨ ਇਕ ਸੋਹਣੀ ਸੁਭਕ ਸੈਰ ਕਰਨ ਵਾਲੀ ਕੀਮਤੀ ਕਿਸ਼ਤੀ ਆਪ ਦੀ ਭੇਟਾ ਕਰ ਦਿੱਤੀ ਗਈ। ਇਹ ਵੀ ਦੱਸੀਦਾ ਹੈ ਕਿ ਸਮਾਂ ਪਾ ਕੇ ਉਸ ਦੇ ਘਰ ਪੰਜ ਹੀ ਪੁੱਤਰ ਹੋ ਗਏ। ਅਨੋਖੇ ਕੌਤਕ, ਗੁਰੂ ਜੀ ਦੇ ਘਰ ਤੋਂ ਥੋੜੀ ਦੂਰ ਇਕ ਬੁੱਢੀ ਮਾਈ ਵਸਦੀ ਸੀ। ਉਹ ਚਰਖਾ ਕੱਤਦੀ ਹੁੰਦੀ ਸੀ, ਕਦੇ ਕਦੇ ਮੌਜ ਵਿਚ ਆ ਕੇ ਆਪ ਉਸ ਦੇ ਕੋਲ ਛੋਪਲੇ ਜਿਹੇ ਜਾ ਕੇ ਉਸ ਦੇ ਮੋਢਿਆਂ ਤੇ ਪੂਣੀਆਂ ਦੀ ਪਟਾਰੀ ਫੜ ਕੇ ਸਭ ਕੁਛ ਖਲੇਰ ਸੁੱਟਦੇ ਤੇ ਆਪ ਨੱਸ ਪੈਂਦੇ। ਬੁੱਢੀ ਨੇ ਸ਼ੂਸ਼ਕ ਲੈ ਕੇ ਮਗਰ ਭੱਜਣਾ, ਜਿਸ ਵੇਲੇ ਨੇੜੇ ਆਵੇ ਤਾਂ ਸੋਹਣੇ ਬਾਲਕੇ ਨੇ ਉੱਠ ਭੱਜਣਾ, ਫੇਰ ਖੜੋ ਜਾਣਾ, ਫੇਰ ਭੱਜਣਾ, ਫੜਾਈ ਦੇਣ ਵਾਲੇ ਹੋ ਕੇ ਫੇਰ ਫੜਾਈ ਨਾ ਦੇਣੀ। ਇਸ ਤਰ੍ਹਾਂ ਇਕ ਦਿਨ ਮਾਈ ਗਈ ਉਲਾਂਬਾ ਲੈ ਕੇ ਮਾਤਾ ਗੁਜਰੀ ਜੀ ਪਾਸ, ਜਾ ਸ਼ਿਕਾਇਤਾਂ ਲਾਈਆਂ ਵੱਧ ਵੱਧ ਕੇ। ਮਾਤਾ ਜੀ ਨੇ ਉਸ ਨੂੰ ਕੁਛ ਕੱਪੜੇ ਦਿੱਤੇ, ਕੁਛ ਰੁਪਈਏ ਦਿੱਤੇ। ਮਾਈ ਪ੍ਰਸੰਨ ਹੋ ਗਈ, ਅਸੀਸਾਂ ਦੇਣ ਲੱਗ ਪਈ, ਆਖੇ, ਬਾਲ ਹਨ ਨਾ, ਚੋਜੀ ਬਾਲ ਹਨ, ਕੋਈ ਡਰ ਨਹੀਂ, ਮੇਰੇ ਨਾਲ ਖੇਡ ਕਰ ਲਿਆ ਕਰੇ। ਮਾਤਾ ਜੀ ਰੱਬ ਵੱਲੋਂ ਆਏ ਆਪਣੇ ਬਾਲਕੇ ਨੂੰ ਗੁੱਸੇ ਨਹੀਂ ਸੀ ਹੁੰਦੇ, ਆਪੇ ਆਪਣੇ ਬਾਲਕੇ ਦੇ ਇਹੋ ਜਿਹੇ ਚੋਜਾਂ ਉੱਤੇ ਗੱਫੇ ਦੇ ਕੇ ਸ਼ਿਕਾਇਤਾਂ ਲਾਉਣ ਵਾਲਿਆਂ ਨੂੰ ਰਜਾ ਲੈਂਦੇ ਸੀ, ਕਿਉਂਕਿ ਉਹ ਸਮਝਦੇ ਸਨ ਕਿ ਮੇਰਾ ਗੋਬਿੰਦ, ਗੋਬਿੰਦ ਦਾ ਘੱਲਿਆ, ਉਸ ਦਾ ਪਿਆਰਾ ਹੈ, ਰੱਬ ਜੀ ਦਾ ਪੁੱਤਰ ਹੈ, ਇਹ ਜੋ ਕੁਝ ਕਰਦਾ ਹੈ ਉਹ ਭਲਾ ਹੈ। ਇਸੇ ਮਾਈ ਬਾਬਤ ਖਿਆਲ ਹੈ ਕਿ ਇਕ ਦਿਨ ਮਾਤਾ ਨੂੰ ਕਿਹਾ ਸਾਨੇ, ਇਸ ਮਾਈ ਦੇ ਪੂਣੀਆਂ ਮੁੱਢੇ ਨਹੀਂ ਲਏ, ਨਹੀਂ ਪਏ ਲੁੱਟੀ ਦੇ, ਇਸ ਦੇ ਪਾਪ ਕਰਮ ਪਏ ਲੁੱਟੀ ਦੇ ਹਨ। ਅੰਮੀ ਜੀ, ਇਸ ਦੀ ਗਰੀਬੀ ਪਈ ਉੱਡਦੀ ਏ, ਤੁਸੀਂ ਕਿੰਨੇ ਰੁਪਈਏ ਪਏ ਦਿੰਦੇ ਹੋ? ਇਸ ਤਰ੍ਹਾਂ ਦੀ ਜਦ ਕੋਈ ਉੱਚੀ ਗੱਲ ਕਰ ਦਿੰਦੇ ਸਨ ਤਾਂ ਲੋਕੀ ਤਾਂ ਦੰਗ ਰਹਿ ਜਾਂਦੇ ਸਨ, ਪਰ ਵੱਡੀ ਅੰਮੀ ਸਮਝਦੀ ਸੀ ਕਿ ਇਹ ਕੋਈ ਬੱਚਾ ਥੋੜਾ ਹੈ, ਇਹ ਤਾਂ ਸਾਰੀਆਂ ਅਕਲਾਂ ਦਾ ਕੋਟ ਤੁਰੋਂ ਆਇਆ ਹੈ। ਇਸ ਤਰ੍ਹਾਂ ਜਿਸ ਜਿਸ ਨਾਲ ਆਪ ਖੇਲੇ ਜਾਂ ਛੇੜਖਾਨੀਆਂ ਕੀਤੀਆਂ, ਸਭ ਨੂੰ ਤਾਰਿਆ ਸੀ। ਉਹ ਛੇੜਖਾਨੀਆਂ ਕਰਦੇ ਹੀ ਤਾਂ ਸਨ ਜੋ ਮੈਂ ਹਾਸੇ ਖੇਡੇ ਇਨ੍ਹਾਂ ਦੇ ਭਲੇ ਕਰਦਿਆਂ ਤੇ ਪਾਪ ਨਾਸ਼ ਹੋ ਜਾਵਨੇ ਨੇ। ਸ਼ਿਵਦੱਤ, ਸਾਹਿਬਜ਼ਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨੇ ਦੇ ਇਹੋ ਜਿਹੇ ਚੋਜ ਸੁਣ ਕੇ ਕਈ ਬੱਚਿਆਂ ਨੂੰ ਪੁੱਛ ਹੋ ਆਉਂਦੀ ਕਿ ਛੋਟੇ ਹੁੰਦੇ ਗੁਰੂ ਸਾਹਿਬ ਇਹੋ ਜਿਹੇ ਅਥਰੇ ਬਾਲ ਕਿਉਂ ਸਨ? ਪਰ ਉਹ ਅਥਰੇ ਨਹੀਂ ਸਨ, ਉਹ ਜਾਣ ਕੇ ਬੱਚਿਆਂ ਵਾਂਗੂ ਇਹੋ ਜਿਹੀਆਂ ਗੱਲਾਂ ਕਰਦੇ ਸਨ ਜਿਨ੍ਹਾਂ ਕਰਕੇ ਖਰੂਦੀ ਲੱਗਣ, ਪਰ ਉਨ੍ਹਾਂ ਚੋਜਾਂ ਵਿਚ ਭਲਿਆਈਆਂ ਕਰ ਜਾਂਦੇ ਸਨ। ਭਾਵੇਂ ਉਮਰਾਂ ਛੋਟੀ ਸੀ, ਪਰ ਅੰਦਰੋਂ ਪੂਰੀ ਪੂਰੀ ਉਹ ਹੋਸ਼ ਸੀ ਜੋ ਸੰਤ ਮਹਾਤਮਾ ਅਵਤਾਰ ਕੇ ਗੁਰੂ ਵਿਚ ਹੋਣੀ ਚਾਹੀਦੀ ਹੈ। ਜਿਵੇਂ ਬੁੱਢੀ ਮਾਈ ਨੂੰ ਮਾਤਾ ਪਾਸੋਂ ਰੁਪਈਏ ਦਵਾਏ, ਉਸ ਗਰੀਬਣੀ ਦਾ ਗੁਜ਼ਾਰਾ ਨਹੀਂ ਤੁਰਦਾ ਸੀ, ਸੋ ਉਹਦਾ ਗੁਜ਼ਾਰਾ ਤੁਰ ਪਿਆ। ਫਿਰ ਉਹ ਮਾਤਾ ਜੀ ਕੋਲ ਆਉਣ ਜਾਣ ਕਰਕੇ ਦੀਵਾਨ ਵਿਚ ਆਸਾ ਦੀ ਵਾਰ ਸੁਣਨ ਸਵੇਰੇ ਆਉਣ ਲੱਗ ਪਈ। ਇਸ ਤਰ੍ਹਾਂ ਪਾਠ ਭਜਨ ਵਿਚ ਲੱਗ ਪਈ, जे किश्ती लई तां साथियां नूं सैला कराउंदे, गरीबां नूं सैल करा लिआउंदे, कदे लोड़वंदां नूं मांग वी दे देंदे, ते इन्हां दा मलाह गरीबां नूं पार कर आउंदा। पटने विच इक पंडित सी, बड़ियां भौआं वाला ते पैसे वाला। उस नूं लोक राजा आखदे सन, पर एह कुछ रब दे पासे दा शौक रखता सी। सवेरे उठ के गंगा किनारे घाट ते बैठ के सामने मरजंगी रख के ठाकुर पूजा करदा हुंदा सी। मरजंगी हुंदी ए निक्की जही चौंकी डब्बे दी शक्ल दी, उस विच पित्तल दियां मूर्तियां हुंदियां हन ठाकुर दियां। उनां दी पंडित पूजा करदा हुंदा सी। ए वेखदा हुंदा सी कि ए बड़ा सुंदर तेजमयी बालका होर बच्चियां दी फौज लैके घाट ते आ जांदा है ते तरथली मचा देंदा है, पर नाल ही वेख्या करे कि चाहे इसका बाल तेज इन्ना है जो इस तो ठल्या नहीं जांदा, पर ए कोई गल माड़ी नहीं करदा। जो कुछ करदा है उपरों होर में लगदा है, विचों दूजे दे भले दा हुंदा है। इस तरह ओह इस सोहणे बालक ते चोज वेखदा हुंदा सी। एक दिन इसने अपने ध्यान विच जट्ठा कि एह बालका तां रब जी दा बालका है ते रब जी ने कल्या है। अख खुली तां की देखे कि किन्ने होर बाल लई गोबिंद खिलाड़ी लगदा गोबिंद आ गया है। इस वेले एक आदमी नदी दे किनारे खड़ा चढ़ते सूरज दी टिक्की नूं वेख रहा सी। गोबिंद गोबिंद दी सद फैल गई। बालां दी सेना ने नदी विच वड़ के पानी दे इन्ने उछाले मारे कि किनारे बैठे समाधी वाले सारे भज गए। ओ जो आदमी सूरज वल खड़ा तक रहा सी, सारी दे उसकी फुट चुकी सी। लोकी उसनूं कोड़ी आखदे सन। उस रौले विच जो बाला मचा रखिया सी, सोहणे बालके ने धक्का मार के उस आदमी नूं नदी विच सुट दित्ता। सारा भिज गया, नहाता गया। रोह डाढे रोह विच ओह भर रहा सी, भरिया पीता गुस्से विच बाहर निकलिया कि बालके नूं फड़ां, पर की देखे कि शरीर विच जो साड़ पैंदा ते पीड़ हुंदी सी हट गई। ठंड ठंड पै रही है। जद पिंडे नूं तक्के तां सारा नवां नरोआ हो गया है। फिर तां समझ गया के इस अथरे बाल दी करामत है। फिर तां फड़न दी थां पैरी पै गया। आखे गोबिंद तू सचमुच गोबिंद है, तू गोबिंद, तू गोबिंद, तू गोबिंद, करदा बेसुरत जिहा हो गया। शिवदत्त पंडित एह कौतक देख रहा सी। उठ के जिठो सो के कोड़ इको धक्के नाल राजी हो गया है, तां उसनूं पूरी तसल्ली हो गई। दिलों अमन्ना आ गया कि जो कुछ मैं सवेरे समाधि विच जट्ठा सी कि एह बालका रब दी जोत विचों आया है, एह धरती दे लोकां दे दुख दूर करन आया है, ठीक है। इतनी ताकत इतनी शक्ति किस विच हो सकदी है कि इस तरह रोगी राजी कर देवे। शिवदत्त भी उठ के पैरां नूं चिंबड़ गया। आखे गोबिंद गोबिंद तू गोबिंद, तू साखियात गोबिंद है। अज तो शिवदत्त नूं प्यार पै गया। साहिबजादे जी इसे घाट ते आके इस नूं मिलिया करदे सन ते इस नाल जद गल्लां करदे सन तां बालके नहीं सन जापदे, उचंगे उच्चे विद्या वाले पंडित लगदे सन। इस गल तों भी पंडित दी नेचर डाढ़ी पक्की हो गई। राजा फतेह चंद मैणी। एक सी सो राजा जी, एह खत्री सी, इस दी जात मैणी सी। एह भी पटने ही रहिंदा सी, बहुत भूआं दा मालक। एह फौजां वाला राजा नहीं सी, वड्डा जिमीदार भूआं वाला ते पैसे वाला होण करके इस नूं सरकार वल्लों राजा करके लिखिया जांदा सी। सरकार वल्लों एह अखर उस ते नां नाल लिखण ते बोलण दा हुकम जारी हो गया सी। एह राजा ते इस दी वोटी बहुते भले लोक है सन। इसे तरह दा ही राजा शिवदत्त सी, ओ ब्राह्मण सी, इन्हां दोहां दा प्यार है सी। पर फतेह चंद खत्री होण करके शिवदत्त ब्राह्मण दा अदब रखदा ते मत्था टेकदा हुंदा सी। फतेह चंद दे घर औलाद नहीं सी, ओ सोचदा हुंदा सी कि मेरे मर जाण मगरों मेरियां भौआं पैसे माल मिलक कौन सांभेगा। सो कदे कदे शिवदत्त नूं कहिंदा हुंदा सी कि मेरे लई भगवान नूं आख जो मैनूं इक पुत दे देवे। शिवदत्त आखे, राजा मैं तां बथेरा जोर लाया है पर पेश कोई नहीं जांदी। हुण शिवदत्त ने राजे नूं आख्या, भाई भगवान ते हुण धरती ते रूप वाला होके आ गया है। मैनूं समाधि विच वी दिस पिया ए ते मैं अखां नाल वेख के पूरी निशा खातर भी कर लई ए, कोई रत्ती रवाल जिन्ना सुभा नहीं हो रहा। पंडित जी साहिबजादे जी नूं बाला प्रीतम कहा करदे सन। ਸੋ ਉਹਨਾਂ ਨੇ ਫਤਿਹ ਚੰਦ ਨੂੰ ਨਾਮ ਦੱਸ ਦਿੱਤਾ ਪਰ ਘਰ ਪਤਾ ਕੁਛ ਨਾ ਦੱਸਿਆ। ਜਦ ਉਸ ਪੁੱਛਿਆ ਤਾਂ ਕਹਿਣ ਲੱਗਾ, ਤੁਸੀਂ ਦੋਏ ਵੋਟੀ ਗੱਭਰੂ ਉਹਨਾਂ ਨੂੰ ਯਾਦ ਕਰਿਆ ਕਰੋ, ਅੱਖਾਂ ਮੀਟ ਕੇ ਬੈਠੋ, ਜੋ ਮੰਗਣਾ ਚਾਹੋ ਮੰਗਿਆ ਕਰੋ, ਉਹ ਮੰਗ ਪੂਰੀ ਕਰਨਗੇ ਤੇ ਆਪੇ ਤੁਸਾਂ ਨੂੰ ਆ ਮਿਲਣਗੇ। ਸੋ ਹੁਣ ਤੋਂ ਫਤਿਹ ਚੰਦ ਤੇ ਉਸਦੀ ਵੋਟੀ ਨੇ ਬਾਲਾ ਪ੍ਰੀਤਮ ਦਾ ਨਾਮ ਲੈਣਾ, ਅੱਖਾਂ ਮੀਟ ਕੇ ਬੈਠ ਕੇ ਮਿੰਨਤਾਂ ਕਰਨੀਆਂ, ਆਓ ਦਰਸ਼ਨ ਦਿਓ, ਪੁੱਤਰ ਬਖਸ਼ੋ, ਬਾਲਾ ਪ੍ਰੀਤਮ ਜੀ ਆਓ ਆਓ। ਇਸ ਤਰ੍ਹਾਂ ਸ਼ਿਵਦੱਤ ਨੇ ਇਹ ਨਾਉ ਲੈਣ ਨਾਲ ਸਤਿਗੁਰ ਜੀ ਦੇ ਸੋਹਣੇ ਬਾਲਕ ਦਾ ਨਾਉ ਲੋਕਾਂ ਦੇ ਸੱਦਣ ਵਿਚ ਬਾਲਾ ਪ੍ਰੀਤਮ ਵੀ ਪੈ ਗਿਆ ਸੀ। ਕਿੰਨਾ ਚਿਰ ਰਾਜਾ ਰਾਣੀ ਬੇਨਤੀਆਂ ਕਰਦੇ ਰਹੇ ਆਪਣੇ ਘਰ ਸੋਹਣੇ ਮੰਦਰ ਵਿਚ ਬੈਠੇ ਹੋਏ, ਪਰ ਨਾ ਤਾਂ ਬਾਲਾ ਪ੍ਰੀਤਮ ਜੀ ਆਏ, ਨਾ ਉਨ੍ਹਾਂ ਦੇ ਘਰ ਕੋਈ ਬਾਲ ਜੰਮਿਆ। ਇਕ ਦਿਨ ਫਤਿਹ ਚੰਦ ਨੇ ਆਪਣੀ ਵੋਟੀ ਨੂੰ ਕਿਹਾ ਕਿ ਭਾਗਵਾਨੇ, ਮੈਂ ਤਾਂ ਹੁਣ ਪੁੱਤ ਕੋਈ ਨਹੀਂ ਮੰਗਦਾ, ਮੈਂ ਤਾਂ ਬਾਲਾ ਪ੍ਰੀਤਮ ਤੇ ਉਨ੍ਹਾਂ ਦਾ ਦਰਸ਼ਨ ਮੰਗਦਾ ਹਾਂ। ਜੇ ਉਹ ਇਕ ਵਾਰੀ ਮੈਨੂੰ ਦਿਸ ਪੈਣ ਤੇ ਮੈਂ ਮੱਥਾ ਟੇਕ ਲਵਾਂ, ਮੇਰਾ ਭਰੋਸਾ ਬੱਝ ਗਿਆ ਹੈ ਕਿ ਮੈਂ ਜੋ ਮੱਥਾ ਚਰਨਾਂ ਨੂੰ ਸੋਹਣੇ ਸੋਹਣੇ ਕਦਮਾਂ ਨੂੰ ਲਾ ਲਿਆ ਤਾਂ ਮੈਂ ਦੁਨੀਆਂ ਵਿਚ ਸੁਖੀ ਹੋ ਜਾਵਾਂਗਾ ਤੇ ਮਰ ਕੇ ਅੱਗੇ ਜਾ ਕੇ ਵੀ ਸੁਖੀ ਰਹਾਂਗਾ। ਕੀ ਕਰਨਾ ਹੈ ਪੁੱਤ ਨੂੰ ਤੇ ਦੌਲਤ ਨੂੰ, ਸਭੇ ਕੁਛ ਤਾਂ ਛੱਡ ਜਾਈਦਾ ਹੈ। ਇਹ ਗੱਲਾਂ ਸੁਣ ਕੇ ਫਤਿਹ ਚੰਦ ਮੈਣੀ ਦੀ ਵੋਟੀ, ਜਿਸ ਨੂੰ ਮਿਣਿਆਣੀ ਆਖਦੇ ਸਨ, ਨੇ ਵੀ ਪੁੱਤਰ ਦੀ ਮੰਗ ਛੋੜ ਦਿੱਤੀ। ਹੁਣ ਡਾਢੇ ਪਿਆਰ ਵਿਚ ਬੈਠ ਕੇ ਬਾਲਾ ਪ੍ਰੀਤਮ ਦਾ ਦਰਸ਼ਨ ਮੰਗਿਆ ਕਰਨ। ਬਾਲਾ ਪ੍ਰੀਤਮ ਨਾਮ ਸ਼ਿਵਦੱਤ ਨੇ ਕਿਉਂ ਰੱਖਿਆ ਸੀ? ਪ੍ਰੀਤਮ ਆਖਦੇ ਹਨ ਡਾਢੇ ਪਿਆਰ ਨੂੰ। ਭਗਤ ਲੋਕ ਰੱਬ ਜੀ ਨੂੰ ਪ੍ਰੀਤਮ ਕਰਕੇ ਵੀ ਬੋਲਦੇ ਹਨ, ਸਭ ਤੋਂ ਵੱਧ ਜੋ ਪਿਆਰਾ ਹੋਇਆ। ਤੇ ਬਾਲਾ ਆਖਦੇ ਹਨ ਬਾਲਕ ਨੂੰ, ਨਿੱਕੇ ਜਿਹੇ ਨੂੰ, ਨਾਲੇ ਫਾਰਸੀ ਵਾਲੇ ਬਾਲਾ ਵੱਡੇ ਨੂੰ ਆਖਦੇ ਹਨ। ਸ਼ਿਵਦੱਤ ਆਖਦਾ ਸੀ ਬਾਲਾ ਕਿ ਦੱਸਦੇ ਹਨ ਨਿੱਕੇ ਜਿਹੇ ਬਾਲਕੇ ਪਰ ਹੈਨ ਸਭ ਤੋਂ ਉੱਚੇ ਤੇ ਵੱਡੇ, ਇਸ ਕਰਕੇ ਆਖਦਾ ਸੀ ਬਾਲਾ ਪ੍ਰੀਤਮ। ਸੋਈ ਹੁਣ ਫਤਿਹ ਚੰਦ ਜੀ ਤੇ ਰਾਣੀ ਦੋਏ ਆਖਣ ਤੇ ਯਾਦ ਕਰਨ ਅਤੇ ਇਹੋ ਨਾਂ ਲੈ ਕੇ ਵਾਜਾਂ ਮਾਰਨ। ਜਦ ਅੱਖਾਂ ਮੀਟ ਕੇ ਚੁੱਪ ਚਾਪ ਧਿਆਨ ਲਾ ਕੇ ਬੈਠਣ, ਤਦ ਵੀ ਇਹੋ ਦੋ ਅੱਖਰ ਬਾਲਾ ਪ੍ਰੀਤਮ ਕਹਿ ਕਹਿ ਕੇ ਮਨ ਦੀ ਮੰਗ ਮੰਗੀ ਜਾਣ। ਪਰ ਹੁਣ ਮੰਗ ਇਕੋ ਸੀ, ਦਰਸ਼ਨ ਦਿਓ। ਇਕ ਦਿਨ ਫਤਿਹ ਚੰਦ ਤੇ ਰਾਣੀ ਅੱਖਾਂ ਨੂਠ ਕੇ ਬਾਲਾ ਪ੍ਰੀਤਮ ਦਾ ਧਿਆਨ ਜੋੜਦੇ ਮਸਤ ਹੋ ਗਏ, ਜਿਵੇਂ ਹੋਸ਼ ਹੀ ਨਹੀਂ ਰਹਿੰਦੀ। ਪਰ ਇਹ ਹੋਸ਼ ਇੰਨੀ ਕੁ ਅੱਜ ਹੈ ਸੀ, ਦਰਸ਼ਨ ਦਿਓ। ਅਚਾਨਕ ਕੀ ਹੋਇਆ ਕਿ ਰਾਣੀ ਦੇ ਗਲੇ ਗਲਵੱਕੜੀ ਪੈ ਗਈ ਤੇ ਗੋਦੀ ਵਿਚ ਕੋਈ ਬਾਲਕ ਬੈਠ ਗਿਆ ਤੇ ਇਸ ਬਾਲਕ ਨੇ ਡਾਢੀ ਮਿੱਠੀ ਸੱਦ ਕੰਨ ਵਿਚ ਦਿੱਤੀ, ਮਾਂ। ਰਾਣੀ ਦੇ ਕੰਨਾਂ ਵਿਚ ਮਾਂ ਮਾਂ ਅੱਖਰ ਗੂੰਜ ਪਿਆ। ਤਰਬਕ ਕੇ ਅੱਖ ਖੁੱਲ ਗਈ, ਨੀਜ ਲਾ ਲਾ ਅੱਖਾਂ ਪਟ ਪਟ ਵੇਖੇ ਤਾਂ ਕੀ ਵੇਖੇ ਕਿ ਬਾਲਾ ਪ੍ਰੀਤਮ ਆਪ ਗੋਦੀ ਵਿਚ ਆ ਬੈਠਾ ਹੈ ਤੇ ਉਸਨੂੰ ਮਾਂ ਕਹਿ ਰਿਹਾ ਹੈ। ਵੇਖੋ ਬਈ, ਨਾਲੇ ਤਾਂ ਬਾਲਾ ਪ੍ਰੀਤਮ ਦੇ ਦਰਸ਼ਨ ਹੋ ਗਏ, ਨਾਲੇ ਉਹ ਪੁੱਤ ਹੋ ਕੇ ਗੋਦੀ ਵਿਚ ਆ ਬੈਠਾ ਹੈ। ਪੁੱਤ ਵੀ ਮਿਲ ਪਿਆ ਤੇ ਗੋਬਿੰਦ ਰੂਪ ਆਪ ਗੋਬਿੰਦ ਵੀ ਮਿਲ ਪਿਆ। ਮਾਂ ਹੁਣ ਡਾਢੇ ਸਵਾਦ ਵਿਚ ਸਵਾਦ ਲੈਂਦੀ ਡੁੱਬ ਗਈ। ਬਾਲਾ ਪ੍ਰੀਤਮ ਨਾਲ ਕਈ ਹੋਰ ਮੁੰਡੇ ਆਏ ਖੇਡਦੇ ਖਾੜਦੇ। ਉਹ ਬਾਹਰ ਵਿਹੜੇ ਵਿਚ ਖੜੇ ਇਹ ਕੌਤਕ ਦੇਖਦੇ ਕਿਸੇ ਆਦਬ ਵਿਚ ਆਏ ਚੁੱਪ ਖੜੋਤੇ ਸਨ। ਇਨੇ ਨੂੰ ਪੰਡਿਤ ਸ਼ਿਵਦੱਤ ਜੀ ਆ ਗਏ। ਉਨ੍ਹਾਂ ਨੂੰ ਉਹ ਸਵਾਦ ਆਇਆ ਕਿ ਖੜੇ ਹੋ ਗਏ ਤੇ ਗਾਉਣ ਲੱਗ ਪਏ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਹੁਣ ਬਾਲਾ ਪ੍ਰੀਤਮ ਜੀ ਉੱਠੇ, ਖੜੇ ਹੋ ਗਏ ਤੇ ਡਾਢੀ ਮਿੱਠੀ ਸੁਰ ਵਿਚ ਬੋਲਣ ਲੱਗ ਪਏ, ਜਿਵੇਂ ਮਿੱਠਾ ਮਿੱਠਾ ਰਾਗ ਹੁੰਦਾ ਏ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਥੋੜਾ ਚਿਰ ਇਹੋ ਸਵਾਦ ਬੱਜਾ ਰਿਹਾ। ਸਾਰੇ ਸਮਝ ਗਏ ਕਿ ਇਹ ਬਾਲਕ ਨਹੀਂ, ਇਹ ਰੱਬ ਜੀ ਦਾ ਆਪਣਾ ਪੁੱਤਰ ਏ। ਪਰ ਬਾਲਾ ਪ੍ਰੀਤਮ ਜੀ ਹੁਣ ਆਪਣੇ ਬਾਲਾਂ ਵਾਂਗ ਰੰਗ ਵਿਚ ਆ ਗਏ। ਮਣਿਆਣੀ ਨੂੰ ਕਹਿਣ ਲੱਗੇ, ਮਾਂ ਮਾਂ ਭੁੱਖ ਲੱਗੀ ਏ। ਰਾਣੀ ਨੇ ਆਦਮੀ ਨੂੰ ਕਿਹਾ ਬਾਹਰੋਂ ਮਠਿਆਈ ਲਿਆ, ਪਰ ਬਾਲਾ ਪ੍ਰੀਤਮ ਜੀ ਨੇ ਕਿਹਾ ਅੰਦਰ ਪੂਰੀ ਛੋਲੇ ਪਏ ਹਨ, ਉਹ ਖਾਸਾਂ। ਰਾਣੀ ਨੂੰ ਚੇਤਾ ਆ ਗਿਆ ਕਿ ਪੂਰੀ ਛੋਲੇ ਅੰਦਰ ਪਏ ਹਨ। ਝੱਟ ਉੱਠੀ ਤੇ ਅੰਦਰੋਂ ਸਾਰੇ ਛੋਲੇ ਪੂਰੀਆਂ ਚੱਕ ਲਿਆਈ। ਬਾਲਾ ਪ੍ਰੀਤਮ ਜੀ ਇਉਂ ਪਏ ਜਿਵੇਂ ਕੋਈ ਭੁੱਖਾ ਬਾਲ ਪੈਂਦਾ ਏ। ਪਰ ਵੇਖੋ, ਪੂੜੀਆਂ ਛੋਲੇ ਲੈ ਕੇ ਖਾਣ ਨਹੀਂ ਲੱਗ ਪਏ ਸਨ, ਵਰਤਾਉਣ ਲੱਗ ਪਏ। ਪਹਿਲੇ ਪੰਡਿਤ ਜੀ ਨੂੰ ਦਿੱਤੇ, ਫਿਰ ਰਾਜਾ ਫਤਿਹ ਚੰਦ ਮੈਣੀ ਨੂੰ ਦਿੱਤੇ, ਜੋ ਆਪ ਦੇ ਚੋਜ ਨੂੰ ਵੇਖ ਵੇਖ ਕੇ ਨਿਹਾਲ ਹੋ ਰਿਹਾ ਸੀ ਤੇ ਸਦਕੇ ਸਦਕੇ ਪਿਆ ਹੁੰਦਾ ਸੀ। ਕਦੇ ਪੈਰਾਂ ਨੂੰ ਹੱਥ ਲਾ ਲਾ ਆਪਣੇ ਮੱਥੇ ਨੂੰ ਲਾਉਂਦਾ ਸੀ। ਉਸਨੇ ਇਹ ਪਦਾਰਥ ਬਾਲਾ ਪ੍ਰੀਤਮ ਜੀ ਦੇ ਹੱਥੋਂ ਲੈ ਕੇ ਸ਼ੁਕਰ ਸ਼ੁਕਰ ਆਖਿਆ। ਉਧਰ ਬਾਲਾ ਪ੍ਰੀਤਮ ਜੀ ਨੇ ਪੰਗਤ ਲਵਾ ਕੇ ਜਿਹੜੇ ਕੁਝ ਬਾਲਕੇ ਨਾਲ ਆਏ ਸਨ ਉਨ੍ਹਾਂ ਵਿਚ ਪੂਰੀ ਛੋਲੇ ਵਰਤਾਏ। ਸਾਰਿਆਂ ਵਿਚ ਵਰਤਾ ਕੇ ਇਕ ਪੂਰੀ ਤੇ ਇਕ ਕੁਝ ਛੋਲੇ ਹੱਸ ਹੱਸ ਕੇ ਆਪ ਖਾਦੇ। ਆਖੇ ਹਾਂ ਸਵਾਦ ਨੂੰ, ਏਡੇ ਸਵਾਦ ਨੂੰ। ਮੈਣੀ ਸੰਗਤ। ਬਾਲਾ ਪ੍ਰੀਤਮ ਜੀ ਫਤਿਹ ਚੰਦ ਦੇ ਘਰ ਬਹੁਤ ਵੇਰੀ ਆਉਂਦੇ ਜਾਂਦੇ ਸਨ। ਕਦੇ ਤਾਂ ਰੋਜ ਹੀ ਫੇਰਾ ਪਾਉਂਦੇ ਸਨ। ਇਨ੍ਹਾਂ ਦੇ ਘਰ ਬਾਲ ਕੇ ਸਾਥੀਆਂ ਤੋਂ ਛੁੱਟ ਸਿੱਖ ਵੀ ਆਉਂਦੇ ਅਤੇ ਸੰਗਤਾਂ ਵੀ ਆ ਜੁੜਦੀਆਂ ਸਨ। ਕਈ ਵੇਰ ਇੱਥੇ ਸੰਝਾਂ ਵੇਲੇ ਦੀਵਾਨ ਲੱਗਦਾ ਸੀ, ਉਧਰ ਘਰ ਵੀ ਦੀਵਾਨ ਲੱਗਦਾ ਤੇ ਸਾਹਿਬਜ਼ਾਦੇ ਦੀ ਉਡੀਕ ਹੁੰਦੀ ਰਹਿੰਦੀ। ਜਦ ਤੱਕ ਆਪ ਘਰ ਨਾ ਪਹੁੰਚਦੇ ਉਥੇ ਰਹਿ ਰਸਤਾ ਦੀਵਾਨ ਤਾਂ ਲੱਗਦਾ ਪਰ ਪਾਠ ਨਾ ਕਰਦੇ, ਸਾਰੇ ਸਾਹਿਬਜ਼ਾਦੇ ਜੀ ਨੂੰ ਉਡੀਕਦੇ ਰਹਿੰਦੇ। ਤਦ ਤੋਂ ਹੀ ਲੋਕੀ ਦੱਸਦੇ ਹਨ ਕਿ ਪਟਨੇ ਸਾਹਿਬ ਦੇ ਇਸ ਗੁਰਦੁਆਰੇ ਵਿਚ, ਜਿਸ ਨੂੰ ਤਖ਼ਤ ਸਾਹਿਬ ਕਹਿੰਦੇ ਹਨ, ਰਹਿ ਰਸਤਾ ਪਾਠ 2-4 ਕੜੀ ਸੰਧਿਆ ਗਈ ਤੇ ਹੋਣ ਦਾ ਰਿਵਾਜ ਪੈ ਗਿਆ ਹੈ। ਜਦੋਂ ਸਾਹਿਬਜ਼ਾਦੇ ਜੀ ਮੈਣੀ ਦੇ ਘਰ ਜਾਂਦੇ ਤਾਂ ਉਸਦੀ ਵਾਟੀ ਤਲੇ ਹੋਏ ਛੋਲੇ ਤੇ ਪੂਰੀ ਭੇਟਾ ਕਰਦੀ ਤੇ ਦੁੱਧ ਵੀ ਅੱਗੇ ਰੱਖਦੀ। ਇਹ ਬੀਬੀ ਬਾਲਾ ਪ੍ਰੀਤਮ ਜੀ ਨੂੰ ਆਪਣੇ ਪਿਆਰੇ ਪੁੱਤਰ ਹੀ ਸਮਝਦੀ ਸੀ। ਸਾਰੇ ਬਾਲਕੇ ਜੋ ਖੇਲ ਦੇ ਨਾਲ ਜਾਂਦੇ ਸਭ ਨੂੰ ਪੂਰੀਆਂ ਛੋਲੇ ਖਵਾਲਦੀ। ਸਾਹਿਬਜ਼ਾਦੇ ਜੀ ਨੂੰ ਸੋਹਣੇ ਸੋਹਣੇ ਕੱਪੜੇ ਪਾਉਂਦੀ, ਖੇਡਣ ਦੇ ਖਿਡੌਣੇ, ਤੀਰ ਕਮਾਨ। ਗੱਲ ਕੀ ਜਿਸ ਜਿਸ ਚੀਜ਼ ਵਿਚ ਉਹ ਵੇਖਦੀ ਕਿ ਸਾਹਿਬਜ਼ਾਦੇ ਜੀ ਦਾ ਦਿਲ ਲੱਗ ਕੇ ਖੁਸ਼ੀ ਹੁੰਦੀ ਹੈ, ਉਹ ਸ਼ੈ ਲਾਡਾਂ ਨਾਲ ਲਿਆ ਅੱਗੇ ਧਰਦੀ। ਦੋਏ ਵਹੁਟੀ ਗੱਭਰੂ ਆਪ ਜੀ ਨੂੰ ਗੁਰੂ ਜੀ ਦਾ ਸਾਹਿਬਜ਼ਾਦਾ ਸਮਝ ਕੇ ਪੂਜਾ ਵੀ ਕਰਦੇ ਅਤੇ ਪੁੱਤਰ ਵਾਲਾ ਪਿਆਰ ਤੇ ਲਾਡ ਵੀ ਕਰਦੇ। ਵੇਖੋ, ਉਨ੍ਹਾਂ ਦੇ ਪਿਆਰ ਦਾ ਫਲ ਉਨ੍ਹਾਂ ਨੇ ਆਪਣਾ ਘਰ ਗੁਰਦੁਆਰਾ ਬਣਾ ਦਿੱਤਾ। ਜੋ ਹੁਣ ਤੋੜੀ ਗੁਰਦੁਆਰਾ ਹੈ ਉਸ ਨੂੰ ਮੈਣੀ ਸੰਗਤ ਆਖਦੇ ਹਨ ਤੇ ਉਦੋਂ ਦੀ ਪਈ ਚਾਲ ਵਾਂਗੂ ਅੱਜ ਤਾਈ ਉਥੇ ਪੂਰੀ ਤੇ ਚਣਿਆਂ ਦਾ ਪ੍ਰਸ਼ਾਦ ਵਰਤਦਾ ਹੈ। ਚਣੇ ਉਸ ਪਾਸੇ ਛੋਲਿਆਂ ਨੂੰ ਆਖਦੇ ਹਨ। ਮੈਣੀ ਦੇ ਘਰ ਵਿਚ ਸਾਹਿਬਜ਼ਾਦੇ ਬਹੁਤ ਖੁਸ਼ ਹੋ ਕੇ ਖੇਲਦੇ ਤੇ ਕਿੰਨਾ ਕਿੰਨਾ ਚਿਰ ਖੇਲਦੇ। ਉਨ੍ਹਾਂ ਦੇ ਘਰ ਵਿਚ ਜੋ ਬਗੀਚੀ ਸੀ ਉਸ ਵਿਚ ਮਾਲੀਆਂ ਨਾਲ ਕੰਮ ਵਿਚ ਲੱਗ ਪੈਂਦੇ। ਇਕ ਦਿਨ ਇਕ ਕਲਮ ਆਪ ਨੇ ਕਰੋਂਦੇ ਦੀ ਇਸ ਬਾਗ ਵਿਚ ਗੱਡ ਦਿੱਤੀ। ਉਹ ਪੁੰਗਰ ਪਈ ਤੇ ਬੂਟਾ ਬਣ ਗਿਆ। ਇਹ ਬੂਟਾ ਹੁਣ ਤੱਕ ਖੜਾ ਹੈ ਤੇ ਇਸ ਨੂੰ 12 ਮਾਸੀ ਕਰੋਂਦੇ ਲੱਗਦੇ ਸੁਣੀਂਦੇ ਹਨ। 12 ਮਾਸੀ ਉਸ ਨੂੰ ਕਹਿੰਦੇ ਹਨ ਜੋ ਇਕ ਰੁੱਤ ਹੀ ਫਲ ਨਾ ਦੇਵੇ, ਸਗੋਂ ਜਿਸ ਨੂੰ ਹਰ ਰੁੱਤੇ ਫਲ ਫੁੱਲ ਪੈਂਦੇ ਹੀ ਰਹਿਣ। ਗੋਬਿੰਦ ਘਾਟ। ਸ਼ਿਵਦੱਤ ਪੰਡਿਤ ਨੂੰ ਬਾਲਾ ਪ੍ਰੀਤਮ ਜੀ ਨਾਲ ਬੜਾ ਪਿਆਰ ਸੀ ਅਤੇ ਉਹ ਬੜਾ ਅਦਬ ਕਰਦਾ ਤੇ ਸ਼ਰਧਾ ਰੱਖਦਾ ਸੀ। ਸ਼ਰਧਾ ਆਖਦੇ ਹਨ ਉਸ ਪਾਉਣੀ ਨੂੰ ਜਾਂ ਉਹ ਅਦਬ ਵਾਲੇ ਪਿਆਰ ਨੂੰ ਜੋ ਸੰਤਾਂ, ਮਹਾਤਮਾ, ਧਰਮ ਦੇ ਵੱਡੇ ਲੋਕਾਂ, ਗੁਰੂ ਸਾਹਿਬਾਂ ਤੇ ਪਰਮੇਸ਼ਰ ਜੀ ਵਿਚ ਭਗਤੀ ਕਰਨ ਵਾਲੇ ਲੋਕੀ ਆਪਣੇ ਮਨ ਵਿਚ ਰੱਖਦੇ ਹਨ। ਜੋ ਆਪੋ ਵਿਚ ਪਿਆਰ ਕਰੀਦਾ ਹੈ ਉਹ ਪਿਆਰ ਹੁੰਦਾ ਹੈ। ਜੋ ਧਰਮ ਵਾਲੇ ਤੇ ਪਵਿੱਤਰ ਲੋਕਾਂ ਨਾਲ ਅਦਬ ਵਿਚ ਹੋ ਕੇ ਪਿਆਰ ਕਰੀਦਾ ਹੈ ਉਹ ਸ਼ਰਧਾ ਹੁੰਦੀ ਹੈ। ਸ਼ਿਵਦੱਤ ਨੂੰ ਬਹੁਤ ਸ਼ਰਧਾ ਹੋ ਗਈ ਸੀ। ਉਹ ਸਵੇਰੇ ਗੰਗਾ ਦੇ ਘਾਟ ਉਤੇ ਬੈਠ ਕੇ ਅੱਗੇ ਤਾਂ ਠਾਕਰਾਂ ਦੀਆਂ ਪਿੱਤਲ ਦੀਆਂ ਮੂਰਤੀਆਂ ਦੀ ਪੂਜਾ ਕਰਦਾ ਹੁੰਦਾ ਸੀ, ਹੁਣ ਉਥੇ ਅੱਖਾਂ ਮੀਟ ਕੇ ਚੌਂਕੜੀ ਮਾਰ ਕੇ ਧਿਆਨ ਜੋੜਦਾ ਹੁੰਦਾ ਸੀ। ਤੜਕੇ ਆ ਕੇ ਬੈਠਦਾ ਹੁੰਦਾ ਸੀ ਤੇ ਕਿੰਨਾ ਚਿਰ ਬੈਠਾ ਰਹਿੰਦਾ ਸੀ, ਇਹ ਸੀ ਧਿਆਨ ਜੋੜਨਾ। ਹਾਂਜੀ, ਉਹ ਆਪਣੇ ਧਿਆਨ ਵਿਚ ਬਾਲਾ ਪ੍ਰੀਤਮ ਜੀ ਨੂੰ ਹੀ ਵੇਖਦਾ ਰਹਿੰਦਾ। ਬਾਲਾ ਪ੍ਰੀਤਮ ਵੀ ਉਸ ਉਤੇ ਦਇਆ ਕਰਦੇ ਸਨ, ਜੋ ਪਿਆਰ ਵੱਡੇ ਧਰਮੀ ਲੋਕ ਆਪਣੇ ਤੇ ਸ਼ਰਧਾ ਰੱਖਣ ਵਾਲਿਆਂ ਨਾਲ ਕਰਦੇ ਹਨ ਉਸ ਨੂੰ ਦਇਆ ਜਾਂ ਮਿਹਰ ਕਹਿੰਦੇ ਹਨ। ਸੋ ਬਾਲਾ ਪ੍ਰੀਤਮ ਜੀ ਘਾਟ ਉਤੇ ਆ ਕੇ ਉਨ੍ਹਾਂ ਨੂੰ ਦਰਸ਼ਨ ਦੇ ਜਾਂਦੇ। ਜੇ ਨਾ ਆਉਣ ਤਾਂ ਸ਼ਿਵਦੱਤ ਸੰਝਾਂ ਵੇਲੇ ਮੈਣੀ ਰਾਜਾ ਫਤਿਹ ਚੰਦ ਦੇ ਘਰ ਜਾ ਕੇ ਆਪ ਦਰਸ਼ਨ ਕਰਦਾ। ਉਥੇ ਦੀਵਾਨ ਵਿਚ ਕੀਰਤਨ ਹੋਵੇ ਤਾਂ ਸੁਣਦਾ, ਨਹੀਂ ਤਾਂ ਉਨ੍ਹਾਂ ਦੇ ਚੋਜ ਵੇਖਦਾ, ਫੇਰ ਪੂਰੀ ਚਣੇ ਦਾ ਪ੍ਰਸ਼ਾਦ ਲੈ ਕੇ ਘਰ ਆਉਂਦਾ। ਬ੍ਰਾਹਮਣ ਲੋਕੀ ਆਪ ਨੂੰ ਵੱਡਾ ਸਮਝਦੇ ਸਨ। ਬਾਲਾ ਪ੍ਰੀਤਮ ਉਤੇ ਇੰਨੀ ਸ਼ਰਧਾ ਧਾਰ ਲੈਣ ਕਰਕੇ ਕਈ ਬ੍ਰਾਹਮਣ ਸ਼ਿਵਦੱਤ ਜੀ ਨਾਲ ਥੋੜੇ ਥੋੜੇ ਗੁੱਸੇ ਹੋ ਜਾਂਦੇ ਸਨ, ਪਰ ਉਹ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ। ਜਿਸ ਘਾਟ ਤੇ ਸਵੇਰੇ ਬਾਲਾ ਪ੍ਰੀਤਮ ਜੀ ਸ਼ਿਵਦੱਤ ਨੂੰ ਦਰਸ਼ਨ ਦਿਆ ਕਰਦੇ ਸਨ ਉਸ ਦਾ ਨਾਂ ਹੁਣ ਤੋੜੀ ਗੋਬਿੰਦ ਘਾਟ ਹੈ। ਉੱਚੇ ਲੋਕ ਜਦ ਕਿਸੇ ਨੂੰ ਆ ਕੇ ਮਿਲਦੇ ਹਨ ਤਾਂ ਆਖੀਦਾ ਹੈ ਦਰਸ਼ਨ ਦਿੱਤਾ ਹੈ ਨੇ। ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼। ਜਿਵੇਂ ਰਾਜੇ ਸਨ ਸ਼ਿਵਦੱਤ ਬ੍ਰਾਹਮਣ ਤੇ ਖੱਤਰੀ ਫਤਿਹ ਚੰਦ ਮੈਣੀ, ਇਸੇ ਤਰ੍ਹਾਂ ਦੇ ਰਾਜੇ ਸਨ ਦੋ ਮੁਸਲਮਾਨ, ਰਹੀਮ ਬਖਸ਼ ਤੇ ਕਰੀਮ ਬਖਸ਼। ਇਹ ਵੀ ਬੜੀਆਂ ਜ਼ਮੀਨਾਂ ਵਾਲੇ ਤੇ ਪੈਸੇ ਵਾਲੇ ਸਨ, ਪਰ ਇਨ੍ਹਾਂ ਨੂੰ ਰਾਜੇ ਨਹੀਂ ਸਨ ਆਖਦੇ, ਮੁਸਲਮਾਨ ਹੋਣ ਕਰਕੇ ਇਹਨਾਂ ਨੂੰ ਨਵਾਬ ਆਖਦੇ ਸਨ। ਇਹ ਦੋਵੇਂ ਗੁਰੂ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿੱਖ ਹੋ ਗਏ ਸਨ। ਕਥਾ ਇਉਂ ਹੈ ਕਿ ਕਦੇ ਨੌਵੇਂ ਗੁਰੂ ਜੀ ਇਨ੍ਹਾਂ ਦੇ ਇੱਕ ਬਾਗ ਵਿੱਚ ਜਾ ਬੈਠੇ ਤੇ ਉੱਥੇ ਭਜਨ ਰੱਬ ਜੀ ਦਾ ਕਰਨ ਲੱਗ ਪਏ। ਉਹ ਬਾਗ ਸੁੱਕ ਰਿਹਾ ਸੀ ਸੋ ਹਰਿਆ ਹੋ ਪਿਆ। ਇਨ੍ਹਾਂ ਨੂੰ ਗੁਰੂ ਜੀ ਉੱਤੇ ਨਿਸ਼ਚਾ ਆ ਗਿਆ ਕਿ ਇਹ ਰੱਬ ਦੇ ਪਿਆਰੇ ਹਨ ਜਿਨ੍ਹਾਂ ਵਿੱਚ ਇੰਨੀ ਬਰਕਤ ਹੈ। ਉਨ੍ਹਾਂ ਨੇ ਇੱਕ ਪਿੰਡ ਤੇ ਇੱਕ ਬਾਗ ਗੁਰੂ ਕੇ ਲੰਗਰ ਵਾਸਤੇ ਅਰਦਾਸ ਕਰਾ ਦਿੱਤਾ ਸੀ। ਇਹ ਦੋਵੇਂ ਵਸਤਾਂ ਸੁਣਦੇ ਹਾਂ ਕਿ ਹੁਣ ਤੋੜੀ ਪਟਨੇ ਸਾਹਿਬ ਗੁਰਦੁਆਰੇ ਨਾਲ ਹਨ।